ਨਹੀਂ, ਭਗਤ ਸ਼ੇਖ ਫਰੀਦ ਨੇ ਵੀ ਆਖਿਆ, ਗੁਰੂ ਨਾਨਕ ਸਾਹਿਬ ਨੇ ਆਖਿਆ, ਇਹ ਦੁੱਖਾਂ ਦੀ ਅੱਗ ਹਰ ਘਰ ਦੇ ਵਿੱਚ ਆ, ਬਾਲੀ ਰੋਵੇ ਨਾ ਏ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ, ਸਾਰਾ ਸੰਸਾਰ ਦੁਖੀ। ਇਹ ਗੱਲ ਭਗਤ ਫਰੀਦ ਨੇ ਵੀ ਆਖੀ। ਭਗਤ ਫਰੀਦ ਸਾਹਿਬ ਨੇ ਢੰਗ ਬਦਲ ਲਿਆ ਕਹਿਣ ਦਾ, ਪਤਾ ਕੀ ਕਹਿੰਦੇ, ਕਹਿੰਦੇ ਮੈਂ ਸਮਝਦਾ ਸਾਂ ਮੈਂ ਦੁਖੀ ਹਾਂ, ਬਾਕੀ ਸਾਰੇ ਸੁਖੀ ਆ, ਮੈਂ ਸਮਝਦਾ ਸਾਂ ਦੁੱਖ ਮੈਨੂੰ ਆ, ਬਾਕੀ ਸਾਰਾ ਸੰਸਾਰ ਸੁਖੀ ਵੱਸਦਾ ਆ। ਕਹਿੰਦੇ ਮੈਂ ਉੱਚੀ ਥਾਂ ਖਲੋ ਕੇ ਵੇਖਿਆ, ਸਾਰਿਆਂ ਘਰਾਂ 'ਚ ਹੀ ਅੱਗ ਮੱਚਦੀ ਪਈ, ਸਾਰਿਆਂ ਘਰਾਂ 'ਚ ਹੀ ਅੱਗ ਮੱਚ ਰਹੀ ਦੁੱਖਾਂ ਦੀ, ਸਾਰੇ ਹੀ ਦੁਖੀ ਨੇ। ਉੱਚੇ ਚੜ ਕੇ ਦੇਖਣ ਦਾ ਮਤਲਬ ਪਤਾ ਕੀ ਹੈ, ਸਾਰਿਆਂ ਦੇ ਦਿਲ ਮੈਂ ਫਰੋਲ ਕੇ ਵੇਖੇ, ਤੇ ਜਿਸ ਨਾਲ ਵੀ ਦਿਲ ਫਰੋਲਦਾ, ਉਹ ਜਿਹਨੂੰ ਵੀ ਮੈਂ ਆਪਣਾ ਦੁੱਖ ਦੱਸਦਾ ਆ, ਉਹ ਅੱਗਿਓਂ ਮੈਨੂੰ ਆਪਣਾ ਦੁੱਖ ਰੋਣ ਲੱਗ ਪੈਂਦਾ। ਮੈਂ ਕਹਿੰਦਾ ਵਾ ਮੈਂ ਦੁਖੀ ਹਾਂ, ਤੇ ਜਿਹਨੂੰ ਮੈਂ ਦੁੱਖ ਦੱਸਦਾ, ਉਹ ਅੱਗਿਓਂ ਮੈਨੂੰ ਕਹਿ ਦਿੰਦਾ, ਭਰਾਵਾ ਮੇਰੇ ਨਾਲ, ਭੈਣੇ ਮੇਰੇ ਨਾਲ ਕਾਹਦੀ ਗੱਲ ਕਰਦੀ, ਮੈਂ ਤੇ ਆਪ ਦੁਖੀ ਹਾਂ। ਮੈਂ ਜਾਣਿਆ ਦੁੱਖ ਮੁੱਝ ਕੂ, ਦੁੱਖ ਸਬਾਇਆ ਜੱਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਘਰ ਘਰ ਇਹ ਅੱਗ, ਇਹ ਅੱਗ ਸਾਰਿਆਂ ਘਰਾਂ ਵਿੱਚ ਮੱਚਦੀ ਹੈ। ਫਿਰ ਕੀ ਹੈ, ਕਹਿੰਦੇ ਜਿਹੜਾ ਆਪ ਦੁਖੀ ਆ ਤੈਨੂੰ ਸੁੱਖ ਕਿਵੇਂ ਦੇ ਸਕਦਾ। ਦਾਤਾ ਜੀ ਕਹਿੰਦੇ ਆਪਣਾ ਦੁੱਖ ਉਹਨੂੰ ਦੱਸ ਜਿਹੜਾ ਤੇਰਾ ਦੁੱਖ ਕੱਟ ਕੇ ਤੇਰੀ ਝੋਲੀ ਚ ਸੁੱਖ ਪਾ ਸਕਦਾ, ਦੁੱਖ ਉਹਨੂੰ ਦੱਸ। ਦੁੱਖ ਤਿਸੇ ਪੈ ਆਖੀਐ ਸੁਖ ਜਿਸੇ ਹੀ ਪਾਸ, ਕਿਉਂਕਿ ਜਦੋਂ ਦੁਨਿਆਵੀ ਮਨੁੱਖ ਨਾਲ ਮੈਂ ਗੱਲ ਕੀਤੀ ਨਾ, ਤੇ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ ਤਿੰਨ ਭਉ ਸਾਗਰ ਤਰਿਆ। ਜਿਨ੍ਹਾਂ ਨੇ ਪ੍ਰਭੂ ਦੀ ਆਰਾਧਨਾ ਕੀਤੀ ਆ, ਉਹ ਸੰਸਾਰ ਭੌਜਲ ਤੋਂ ਤਰੇ ਆ, ਮੁਕਤ ਹੋਏ ਆ, ਸੰਸਾਰ ਦੁਖੀ ਆ। ਇਸ ਦੁੱਖ ਦੀ ਦਵਾਈ ਕੀ ਆ, ਸੰਸਾਰ ਦੁਖੀ ਆ, ਸੰਸਾਰ ਰੋਗੀ ਆ, ਸੰਸਾਰ ਬਿਮਾਰ ਆ ਦੁੱਖਾਂ ਚ, ਇਹਦੀ ਦਵਾਈ ਕੀ ਆ? ਇੱਕੋ ਹੀ ਦਵਾਈ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾਂ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਸੰਸਾਰ ਰੋਗੀ ਨਾਮ ਦਾਰੂ, ਪਰਮੇਸ਼ਰ ਦਾ ਨਾਮ ਦਵਾਈ ਆ, ਤੈਨੂੰ ਦੁੱਖਾਂ ਵਿੱਚੋਂ, ਤੈਨੂੰ ਰੋਗਾਂ ਵਿੱਚੋਂ ਕੱਢ ਦੇਗੀ। ਸਾਰੇ ਦੁੱਖਾਂ ਦੀ ਦਵਾਈ ਹੈ ਪ੍ਰਭੂ ਦਾ ਨਾਮ, ਸਾਰੇ ਦੁੱਖਾਂ ਰੋਗਾਂ ਦੀ ਦਵਾਈ ਹੈ ਪ੍ਰਭੂ ਅੱਗੇ ਕੀਤਾ ਲਿਆ ਤਰਲਾ, ਪ੍ਰਭੂ ਅੱਗੇ ਕੀਤੀ ਅਰਦਾਸ ਜੋਦੜੀ। ਆਖਿਆ ਨਾ ਸਾਹਿਬ ਨੇ, ਤਿੰਨੇ ਤਾਪ ਨਿਵਾਰਨ ਹਾਰਾ, ਆਦ ਵਿਆਦ ਉਪਾਦ ਤਿੰਨੇ ਤਾਪ ਮੁੱਕ ਜਾਣਗੇ, ਪਰ ਕਦੋਂ? ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕਹੂ ਲਾਗੇ, ਜਾਂ ਕਿ ਪ੍ਰਭ ਆਗੇ ਅਰਦਾਸ। ਆਪਣੇ ਪ੍ਰਭੂ ਅੱਗੇ ਅਰਦਾਸ ਕਰਿਆ ਕਰ, ਉਹਦੇ ਅੱਗੇ ਜੋਦੜੀ ਕਰਿਆ ਕਰ, ਉਹ ਤਿੰਨੇ ਤਾਪ ਵੀ ਤੇਰੇ ਲਾ ਦੇਗਾ। ਕਹਿੰਦੇ ਤੇਰੇ ਦੁੱਖਾਂ ਨੂੰ ਮੁਕਾ ਕੇ, ਨਾਸ਼ ਕਰਕੇ ਤੇਰੀ ਝੋਲੀ ਚ ਸੁੱਖਾਂ ਦਾ ਸਰਮਾਇਆ ਪਾ ਦੇਗਾ, ਤੇਰੀ ਝੋਲੀ ਚ ਸੁੱਖ ਪਾ ਦੇਗਾ ਦੁੱਖ ਕੱਟ ਕੇ। ਪਰ ਇੱਕ ਗੱਲ ਆ, ਜਾਂ ਕਿ ਪ੍ਰਭ ਅੱਗੇ ਅਰਦਾਸ, ਜਿਨ੍ਹਾਂ ਨੇ ਉਹਦੇ ਅੱਗੇ ਜੋਦੜੀ ਕੀਤੀ, ਕਿਉਂਕਿ ਮੰਗਣਾ ਹੀ ਉਹਦੇ ਕੋਲੋਂ, ਦੁੱਖ ਮੁਕਾਉਣੇ ਵੀ ਉਹਨੇ ਹੀ ਆ, ਅਰਦਾਸ ਵੀ ਉਹਦੇ ਅੱਗੇ ਹੀ, ਜੋਦੜੀ ਵੀ ਉਹਦੇ ਅੱਗੇ, ਤਰਲਾ ਵੀ ਉਹਦੇ ਅੱਗੇ, ਕਿਉਂਕਿ ਉਹ ਸਾਡਾ ਸਭ ਕੁਝ ਆ। ਉਹ ਮਾਂ ਹੈ, ਉਹ ਪਿਤਾ ਹੈ, ਉਹ ਭਰਾ ਹੈ, ਉਹ ਖਸਮ ਹੈ, ਉਹ ਪਤੀ ਕੰਤ ਹੈ, ਉਹ ਨਿਰੰਕਾਰ ਵਾਹਿਗੁਰੂ ਪਰਮਾਤਮਾ ਸਾਡਾ ਮਿੱਤਰ ਪਿਆਰਾ ਆ, ਉਹ ਪ੍ਰਭੂ ਸਾਡਾ ਰਿਸ਼ਤੇਦਾਰ ਆ, ਉਹ ਸਾਡਾ ਪਰਮੇਸ਼ਰ ਆ, ਪਾਰ ਬ੍ਰਹਮ ਆ, ਉਹ ਸਾਡਾ ਸਤਿਗੁਰੂ ਆ, ਉਹ ਸਾਡੇ ਦੁੱਖ ਸੁਣਨ ਵਾਲਾ ਆ, ਉਹ ਪਤਤ ਪਾਵਨ ਆ, ਉਹ ਦਿਆਲੂ ਆ, ਉਹ ਕਿਰਪਾਲੂ ਆ, ਉਹ ਬਖਸ਼ਿਸ਼ਾਂ ਦਾ ਭੰਡਾਰਾ ਆ, ਉਹ ਕਿਰਪਾ ਨਿਧਾਨ ਆ। ਜਿਹਦੇ ਚ ਇੰਨਾ ਕੁਝ ਆ, ਹੋਰ ਪਤਾ ਨੀ ਕੀ ਕੁਛ, ਕਿੰਨੇ ਕੁ ਗੁਣ ਆ ਉਹਦੇ ਚ। ਇਸੇ ਕਰਕੇ ਮਹਾਰਾਜ ਕਹਿੰਦੇ ਤਾਂ ਕੋ ਬਿਘਨ ਨਾ ਕੋਊ ਲਾਗੇ, ਉਹਨੂੰ ਕੋਈ ਬਿਘਨ ਕਲੇਸ਼ ਲੱਗ ਹੀ ਨਹੀਂ ਸਕਦਾ। ਪਰ ਕਿਹਨੂੰ? ਜਾਂ ਕਿ ਪ੍ਰਭ ਅੱਗੇ ਅਰਦਾਸ। ਅਰਦਾਸ ਦਾ ਵਿਧਾਨ ਵੇਖੋ ਕਿੱਡਾ ਪਿਆਰਾ ਬਣਾਇਆ, ਅਰਦਾਸ ਦਾ ਢੰਗ ਕਿੱਡਾ ਪਿਆਰਾ, ਲਫ਼ਜ਼ ਕਿੱਡੇ ਵਧੀਆ ਅਰਦਾਸ ਵਿੱਚ ਅੰਕਿਤ ਕੀਤੇ ਪੰਥ ਨੇ। ਕਹਿੰਦੇ ਕੋਈ ਗੁਰਸਿੱਖ ਪਿਆਰਾ ਜਦੋਂ ਵੀ ਅਰਦਾਸ ਕਰਦਾ ਨਾ, ਤੇ ਅਰਦਾਸ ਕਰਨ ਵੇਲੇ ਉਹ ਅਰਦਾਸ ਦੇ ਵਿੱਚ ਕੁਝ ਨਾ ਵੀ ਮੰਗਣਾ ਚਾਹੇ ਨਾ ਤੇ ਤਾਂ ਵੀ ਸਾਰੇ ਦਾ ਸਾਰਾ ਕੁਝ ਮੰਗ ਲੈਂਦਾ। ਕੋਈ ਸਿੱਖ ਆਖੇ ਮੈਂ ਅਰਦਾਸ ਕਰਨੀ ਆ, ਪਰ ਅਰਦਾਸ ਵਿੱਚ ਮੈਂ ਮਾਲਕ ਦੇ ਦਰ ਤੋਂ ਮੰਗਣਾ ਕੁਝ ਨਹੀਂ, ਇਹ ਗੱਲ ਕਹਿਣ ਦੇ ਬਾਵਜੂਦ ਵੀ ਤੂੰ ਮਾਲਕ ਦੇ ਦਰ ਤੋਂ ਸਾਰਾ ਕੁਝ ਮੰਗ ਲੈਂਦਾ। ਸੱਤ ਦਾਨ ਅਰਦਾਸ ਦੇ ਵਿੱਚ ਰੋਜ਼ ਸਿੱਖ ਮੰਗਦਾ ਹੈ। ਸਵੇਰੇ ਅਰਦਾਸ ਕਰੇ, ਦੁਪਹਿਰੇ ਕਰੇ, ਰਾਤ ਨੂੰ ਕਰੇ, ਜਦੋਂ ਵੀ ਸਿੱਖ ਅਰਦਾਸ ਕਰਦਾ ਹੈ ਉਸ ਵੇਲੇ ਸੱਤ ਦਾਨ ਮਾਲਕ ਦੇ ਦਰ ਤੋਂ ਮੰਗਦਾ ਹੈ। ਤੇ ਅਰਦਾਸ ਦੀ ਬਰਕਤ ਪਤਾ ਕੀ ਆ, ਸੱਤੇ ਖੈਰਾਂ ਸਾਡੀ ਝੋਲੀ ਵਿੱਚ ਪੈ ਜਾਂਦੀਆਂ, ਸੱਤੇ ਖੈਰਾਂ ਸਾਡੀ ਝੋਲੀ ਚ ਪੈ ਜਾਂਦੀਆਂ। ਜੇ ਕਿਤੇ ਭਿੱਜ ਕੇ ਅਰਦਾਸ ਕੀਤੀ ਜਾਏ ਉਹ ਕਿਹੜੀਆਂ ਸੱਤ ਖੈਰਾਂ, ਉਹ ਕਿਹੜੇ ਸੱਤ ਦਾਨ ਆ ਅਰਦਾਸ ਵਿੱਚ ਅੰਕਤ ਹੈ, ਧਿਆਨ ਦਿਓ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਛੇ ਹੋ ਗਏ, ਤੇ ਦਾਨਾ ਸਿਰਦਾਨ, ਨਾਮ ਦਾਨ। ਦਾਨਾ ਦਾ ਸਰਤਾਜ ਸ਼੍ਰੋਮਣੀ ਦਾਨ, ਪਰਮੇਸ਼ਰ ਦਾ ਨਾਮ ਦਾਨ। ਹੋਰ ਕਮਾਲ ਦੀ ਗੱਲ ਵੇਖੋ, ਸਿੱਖ ਅਰਦਾਸ ਕਰ ਰਿਹਾ। ਦਾਸ ਨੇ ਪਿਛਲੇ ਦਿਨਾਂ ਚ ਪਰਸੋਂ ਬੇਨਤੀ ਕੀਤੀ ਸੀ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਇਹ ਅਰਦਾਸ ਇੱਕ ਦੀ ਨਹੀਂ ਆ, ਸਰਬੱਤ ਖਾਲਸੇ ਦੀ ਅਰਦਾਸ ਆ। ਫਿਰ ਸਿੱਖ ਜਦੋਂ ਅਰਦਾਸ ਕਰਦਾ ਨਾ ਤੇ ਅਰਦਾਸ ਵਿੱਚ ਉਹ ਇਹ ਨਹੀਂ ਕਹਿੰਦਾ ਕਿ ਮੈਨੂੰ ਸਿੱਖੀ ਦਾਨ ਦੇ, ਮੈਨੂੰ ਕੇਸ ਦਾਨ ਦੇ, ਮੈਨੂੰ ਵਿਸ਼ਾ ਭਰੋਸਾ ਦਾਨ ਦੇ, ਮੈਨੂੰ ਵਿਵੇਕ ਦਾਨ ਦੇ। ਨਹੀਂ, ਉਹਦੀ ਜਿਹੜੀ ਅਰਦਾਸ ਆ ਨਾ ਉਹਦੇ ਆਪਣੇ ਨਿੱਜ ਵਾਸਤੇ ਨਹੀਂ ਆ, ਉਹ ਜਿਹੜੇ ਸੱਤ ਦਾਨ ਮਾਲਕ ਦੇ ਦਰੋਂ ਮੰਗਦਾ ਆ ਉਹ ਆਪਣੇ ਵਾਸਤੇ ਨਹੀਂ ਮੰਗਦਾ। ਉਹ ਕਹਿੰਦਾ ਇਹ ਸਾਰੇ ਦੇ ਸਾਰੇ ਦਾਨ ਸਾਰਿਆਂ ਸਿੱਖਾਂ ਦੀ ਝੋਲੀ ਵਿੱਚ ਪਾ, ਸਾਰੇ ਸਿੱਖਾਂ ਨੂੰ ਬਖਸ਼, ਸਾਰਿਆਂ ਸਿੱਖਾਂ ਨੂੰ ਇਹ ਦਾਤ ਜਿਹੜੀ ਆ ਇਹ ਮਿਲੇ, ਇਹ ਦਾਤ ਸਾਰਿਆਂ ਸਿੱਖਾਂ ਦੀ ਝੋਲੀ ਵਿੱਚ ਪਵੇ। ਅਰਦਾਸ ਸਿੱਖ ਕਰ ਰਿਹਾ ਵਾ, ਭਾਵੇਂ ਘਰ ਬੈਠਾ ਇਕੱਲਾ ਵੀ ਉਹ ਅਰਦਾਸ ਕਰਦਾ ਆ, ਪਰ ਸਾਤ ਸੰਗਤ ਉਹਦੀ ਇਕੱਲੇ ਦੀ ਵੀ ਅਰਦਾਸ ਜਿਹੜੀ ਆ ਉਹਦੇ ਆਪਣੇ ਵਾਸਤੇ ਨਹੀਂ ਆ, ਸਾਰੇ ਸਿੱਖ ਪੰਥ ਵਾਸਤੇ ਆ। ਕਿਉਂਕਿ ਇਹ ਜਿਹੜਾ ਪਤਾ ਸ਼ੁਰੂ ਹੁੰਦਾ ਨਾ ਇਹਦੀ ਸ਼ੁਰੂਆਤ ਆ ਸਿੱਖਾਂ ਨੂੰ ਸਿੱਖੀ ਦਾਨ। ਹੁਣ ਜਿਹੜਾ ਘਰ ਇੱਕੋ ਹੀ ਸਿੱਖ ਆ ਉਹ ਸਵੇਰੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ ਜਾਂ ਸ਼ਾਮ ਨੂੰ ਉਹਨੇ ਰਹਿ ਰਾਸ ਦਾ ਪਾਠ ਕੀਤਾ ਤੇ ਫਿਰ ਅਰਦਾਸ ਕਰਦਾ, ਹੁਣ ਉਹ ਭਾਵੇਂ ਇਕੱਲਾ ਹੀ ਅਰਦਾਸ ਕਰ ਰਿਹਾ, ਆਪਣੇ ਆਪ ਚ ਇਕੱਲਾ ਖਲੋਤਾ ਅਰਦਾਸ ਕਰਦਾ ਹੈ, ਪਰ ਜਦੋਂ ਅਰਦਾਸ ਕਰਦਾ ਤੇ ਕਹਿੰਦਾ ਕੀ ਅਰਦਾਸ, ਸਿੱਖਾਂ ਨੂੰ ਸਿੱਖੀ ਦਾਨ। ਆਪਣੇ ਆਪ ਚ ਭਾਵੇਂ ਉਹ ਇਕੱਲਾ ਹੈ ਕਿ ਮੈਂ ਅਰਦਾਸ ਕਰ ਰਿਹਾ, ਪਰ ਅਸਲ ਦੇ ਵਿੱਚ ਉਹਦੀ ਜਿਹੜੀ ਅਰਦਾਸ ਹੈ ਨਾ ਉਹ ਸਮੁੱਚੇ ਖਾਲਸਾ ਪੰਥ ਦੀ ਹੀ ਅਰਦਾਸ ਬਣ ਗਈ, ਤੇ ਜਿੰਨੀਆਂ ਵੀ ਮੰਗਾਂ ਉਹਨੇ ਅਰਦਾਸ ਦੇ ਵਿੱਚ ਮੰਗੀਆਂ ਉਹ ਸਾਰੀਆਂ ਸਮੁੱਚੇ ਖਾਲਸਾ ਪੰਥ ਵਾਸਤੇ ਤੇ ਸਿੱਖਾਂ ਵਾਸਤੇ ਮੰਗ ਲਈਆਂ। ਸਿੱਖਾਂ ਨੂੰ ਸਿੱਖੀ ਦਾਨ, ਸੱਚ ਜਾਣਿਓ ਜਿਨ੍ਹਾਂ ਦੇ ਕੋਲ ਸਿੱਖੀ ਹੈ ਨਾ ਉਹਨਾਂ ਦੇ ਕੋਲ ਹੀ ਸਾਰੇ ਖਜ਼ਾਨੇ। ਇੱਕ ਨੰਬਰ ਦੇ ਉੱਤੇ ਦਾਨ ਮੰਗਿਆ, ਸਿੱਖਾਂ ਨੂੰ ਸਿੱਖੀ ਦਾਨ। ਸਿੱਖੀ ਸਿੱਖਿਆ ਗੁਰ ਵਿਚਾਰ, ਜਿੰਨੀ ਦੇਰ ਮਨ ਹਿਰਦੇ ਵਿੱਚ ਸਿੱਖੀ ਵਸੀ ਨਹੀਂ, ਖਿਮਾ ਕਰਨਾ, ਉਨੀ ਦੇਰ ਆਪਾਂ ਸਿੱਖ ਨਹੀਂ ਹਾਂ। ਤੇ ਸਿੱਖੀ ਹੈ ਗੁਰੂ ਕੀ ਸਿੱਖਿਆ, ਸਿੱਖੀ ਹੈ ਗੁਰੂ ਕੀ ਵਿਚਾਰ। ਗੁਰ ਸ਼ਬਦ ਦੀ ਵਿਚਾਰ ਵੀ ਨਹੀਂ ਕੀਤੀ ਤੇ ਗੁਰ ਸ਼ਬਦ ਦੀ ਵਿਚਾਰ ਹਿਰਦੇ ਵਿੱਚ ਵਸਾਈ ਵੀ ਨਹੀਂ, ਗੁਰੂ ਦੀ ਸਿੱਖਿਆ ਪੜ੍ਹੀ ਨਹੀਂ ਸੁਣੀ ਨਹੀਂ ਤੇ ਗੁਰੂ ਦੀ ਸਿੱਖਿਆ ਪੜ੍ਹ ਸੁਣ ਕੇ ਆਪਣੇ ਹਿਰਦੇ ਚ ਵਸਾਈ ਵੀ ਨਹੀਂ, ਸਿੱਖ ਕਿਵੇਂ ਬਣ ਗਏ, ਸਿੱਖ ਕਿਵੇਂ ਹੋ ਗਏ? ਸਿੱਖ ਤੇ ਉਹ ਆ ਜਿਹੜਾ ਗੁਰੂ ਦੀ ਸਿੱਖੀ ਦੇ ਉੱਤੇ ਚੱਲਦਾ, ਸਿੱਖ ਉਹ ਆ ਜਿਹਨੇ ਸਿੱਖੀ ਕਮਾਈ ਆ, ਜੋ ਬਚਨ ਗੁਰੂ ਨੇ ਕਿਹਾ ਉਹਨੂੰ ਸੱਤ ਕਰਕੇ ਮੰਨਿਆ, ਗੁਰੂ ਦੀ ਵਿਚਾਰਧਾਰਾ ਨੂੰ ਜਿਹਨੇ ਆਪਣੇ ਜੀਵਨ ਚ ਅਪਣਾਇਆ ਆ ਉਹਦੇ ਕੋਲ ਸਿੱਖੀ ਆ, ਜਿਸ ਕੋਲ ਸਿੱਖੀ ਹੈ ਉਹ ਸਿੱਖਿਆ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਦਰਸਾਈ ਰਹਿਣੀ ਦੇ ਵਿੱਚ ਆਏ, ਅਤੇ ਫਿਰ ਸਿੱਖ ਤੋਂ ਗੁਰਸਿੱਖ ਹੋ ਜਾਏਗਾ ਨਾ ਜਦੋਂ, ਤੇ ਸਾਹਿਬ ਸਤਿਗੁਰੂ ਕਹਿੰਦੇ ਐਸਾ ਗੁਰਸਿੱਖ ਜਿਹੜਾ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ, ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ, ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ, ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਤਿਸ ਗੁਰਸਿੱਖ ਕਹੋ ਹੋ ਸਦਾ ਨਮਸਕਾਰੀ ਜੋ ਗੁਰ ਕੇ ਭਾਣੇ ਗੁਰਸਿੱਖ ਚੱਲਿਆ। ਧਨ ਦੌਲਤ ਦੁਨੀਆਂ ਦੇ ਪਦਾਰਥ ਤੇ ਮੰਗਨੇ ਆ, ਕਦੇ ਝੋਲੀ ਅੱਡ ਕੇ ਆਖਿਆ ਹੋਵੇ ਦਾਤਾ ਬਖਸ਼ਿਸ਼ ਕਰ, ਸਿੱਖੀ ਮੇਰੀ ਝੋਲੀ ਵਿੱਚ ਪਾ, ਸਿੱਖੀ ਮੇਰੀ ਝੋਲੀ ਚ ਪਾ। ਸਿੱਖਾਂ ਨੂੰ ਸਿੱਖੀ ਦਾਨ। ਤੇ ਸਿੱਖੀ ਦਾਨ ਦੇ ਨਾਲ ਜਦੋਂ ਸਿੱਖੀ ਮੰਗੀ ਆ ਨਾ ਤੇ ਪਤਾ ਕਿਹੋ ਜਿਹੀ ਸਿੱਖੀ ਮੰਗੀ? ਸਾਬਤ ਸੂਰਤ ਸਿੱਖੀ। ਅਰਦਾਸ ਦੇ ਵਿੱਚ ਪਿੱਛੇ ਆਪਾਂ ਜ਼ਿਕਰ ਕਰ ਚੁੱਕੇ ਹਾਂ ਨਾ, ਜਿੰਨਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਆ। ਤੇ ਜਦੋਂ ਸਿੱਖੀ ਦੀ ਗੱਲ ਆਈ ਕਿ ਪਹਿਲਾ ਦਾਨ ਮੰਗਿਆ ਸਿੱਖਾਂ ਨੂੰ ਸਿੱਖੀ ਦਾਨ, ਤੇ ਨਾਲ ਹੀ ਸਿੱਖੀ ਦੇ ਜੋੜ ਦਿੱਤਾ ਕੇਸ ਦਾ, ਇਹਨਾਂ ਕੇਸਾਂ ਦਾ ਦਾਨ ਇਹਨਾਂ ਸਿੱਖਾਂ ਨੂੰ ਦੇ, ਇਹਨਾਂ ਦੀ ਝੋਲੀ ਚ ਕੇਸਾਂ ਦਾ ਦਾਨ ਵੀ ਪਾ, ਇਹ ਸਾਬਤ ਸੂਰਤ ਰਹਿਣ, ਇਹਨਾਂ ਦੇ ਕੇਸ ਸਾਬਤ ਰਹਿਣ, ਇਹ ਵੀ ਦਾਨ ਇਹਨਾਂ ਦੀ ਝੋਲੀ ਚ ਪਾ। ਕਿਉਂਕਿ ਜਿਹੜਾ ਪਰਮਾਤਮਾ ਨਾ ਉਹ ਵੀ ਕੇਸਾਂ ਵਾਲਾ ਹੈ। ਜਦੋਂ ਉਹਦਾ ਸਰਗੁਣ ਸਰੂਪ ਗੁਰੂ ਸਾਹਿਬ ਬਾਣੀ ਚ ਜ਼ਿਕਰ ਕਰਦੇ ਹਨ ਤੇ ਮਹਾਰਾਜ ਕਹਿੰਦੇ ਸੋਹਣਾ ਸੋਹਣੇ ਨੱਕ ਜਿਨ ਲੰਮੜੇ ਵਾਲਾ, ਲੰਮੇ ਵਾਲਾ ਵਾਲਾ। ਭਗਤ ਕਬੀਰ ਸਾਹਿਬ ਕਹਿੰਦੇ ਕੇਸ਼ੋ ਕੇਸ਼ੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ। ਸੱਚ ਜਾਣਨਾ, ਜਿਨ੍ਹਾਂ ਜਿਨ੍ਹਾਂ ਨੂੰ ਇਸ ਸੰਸਾਰ ਜਗਤ ਵਿੱਚ ਅਧਿਆਤਮਿਕ ਜੀਵਨ ਮਿਲਿਆ, ਜਿਸ ਦਿਨ ਕਿਸੇ ਨੂੰ ਥੋੜਾ ਬਹੁਤਾ ਵੀ ਚਾਨਣਾ ਹੋਇਆ, ਪ੍ਰਕਾਸ਼ ਹੋਇਆ, ਉਸ ਤੋਂ ਬਾਅਦ ਉਹਨੇ ਆਪਣੇ ਕੇਸ ਕਤਲ ਨਹੀਂ ਕਰਾਏ। ਕਈ ਪਹਿਲਾਂ ਕੇਸ ਕਤਲ ਕਰਾਉਂਦੇ ਸਨ। ਜਦੋਂ ਵੀ ਕਿਸੇ ਨੂੰ ਮਾੜਾ ਮੋਟਾ ਭਜਨ ਬੰਦਗੀ ਕਰਕੇ ਚਾਨਣ ਹੋਇਆ, ਉਸ ਦਿਨ ਤੋਂ ਬਾਅਦ ਉਹਨੇ ਕੇਸ ਕਤਲ ਨਹੀਂ ਕਰਾਏ। ਜਿਤਨੇ ਪੀਰ ਪੈਗੰਬਰ ਰਹਿਬਰ ਸੰਸਾਰ ਜਗਤ ਵਿੱਚ, ਭਾਵੇਂ ਉਹ ਕਿਸੇ ਵੀ ਧਰਮ ਦੇ ਕਿਸੇ ਵੀ ਮਤ ਮਜ਼ਹਬ ਦੇ ਹੋਏ ਆ, ਸਾਰੇ ਦੇ ਸਾਰੇ ਸਾਬਤ ਸੂਰਤ ਹੋਏ ਆ। ਭਾਵੇਂ ਉਹ ਸਨਾਤਨੀ ਮਤ ਦੇ ਆ, ਭਾਵੇਂ ਉਹ ਕ੍ਰਿਸ਼ਨ ਜੀ ਦੀ ਗੱਲ ਹੋਵੇ, ਸ਼੍ਰੀ ਰਾਮ ਚੰਦਰ ਜੀ ਦੀ ਬਾਤ ਚੱਲੇ, ਭਾਵੇਂ ਇਸ ਤੋਂ ਪਹਿਲਾਂ ਸ਼ਿਵਜੀ ਜੀ ਦੀ ਗੱਲ ਚੱਲੇ, ਤੇ ਭਾਵੇਂ ਸਨਾਤਨੀ ਮਤ ਤੋਂ ਹੋਰ ਮਜ਼ਹਬ, ਭਾਵੇਂ ਜੀਸਸ ਦੀ ਗੱਲ ਹੋਵੇ ਤੇ ਭਾਵੇਂ ਮੁਹੰਮਦ ਸਾਹਿਬ ਦੀ ਗੱਲ ਹੋਵੇ, ਜਿੰਨੇ ਵੀ ਸੰਸਾਰ ਚ ਹੋਏ ਸਾਬਤ ਸੂਰਤ ਹੋਏ। ਸ਼ਾਇਦ ਆਪ ਨੂੰ ਯਾਦ ਹੋਏ, ਤੁਸੀਂ ਮੇਰੇ ਤੋਂ ਵਡੇਰੀ ਉਮਰ ਦੇ ਵੀ ਬਜ਼ੁਰਗ ਜਨ ਗੁਰੂ ਚਰਨਾਂ ਚ ਬੈਠੇ ਹੋ, 1965-66 ਦੇ ਵਿੱਚ ਕਸ਼ਮੀਰ ਦੀ ਧਰਤੀ ਤੇ ਇੱਕ ਮਸੀਦ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਕੇਸ ਉਹਨਾਂ ਨੇ ਪਿਆਰ ਵਿੱਚ ਸਾਂਭ ਕੇ ਰੱਖੇ ਹੋਏ, ਪਿਆਰ ਚ ਸਾਂਭ ਕੇ ਰੱਖੇ ਹੋਏ ਕੁਝ ਕੇਸ। ਉਹਨਾਂ ਕੇਸਾਂ ਦੇ ਵਿੱਚੋਂ ਇੱਕ ਤਾਰ ਗੁੰਮ ਹੋ ਗਈ ਤੇ ਉਹਨਾਂ ਦਾ ਖਿਆਲ ਸੀ ਵੀ ਸ਼ਾਇਦ ਕੋਈ ਸ਼ਰਾਰਤ ਕਰਕੇ ਤੇ ਇਹਦੇ ਚੋਂ ਕੱਢ ਕੇ ਲੈ ਗਿਆ, ਗਿਣਤੀ ਦੇ ਨੇ ਗਿਣ ਕੇ ਰੱਖੇ ਜੇ। ਕਸ਼ਮੀਰ ਦੇ ਵਿੱਚ ਉਸ ਸਮੇਂ ਬਹੁਤ ਤਕੜੇ ਫਸਾਦ ਹੋਏ, ਬਹੁਤ ਫਸਾਦ ਹੋਏ, ਕਤਲੋ ਗਾਰਤ ਹੋਈ। ਜਿੰਨੀ ਦੇਰ ਉਹ ਕੇਸਾਂ ਦੀ ਇੱਕ ਤਾਰ ਜਿਹੜੀ ਨਿਕਲ ਗਈ ਸੀ, ਜਿੰਨੀ ਦੇਰ ਉਹ ਕੇਸ ਦੀ ਤਾਰ ਲੱਭੀ ਨਹੀਂ, ਉਨੀ ਦੇਰ ਉੱਥੇ ਫਸਾਦ ਜਿਹੜੇ ਕਤਲੋ ਗਾਰਤ ਬੰਦ ਨਹੀਂ ਹੋਈ। ਇਹ ਹੁਣ ਦੀਆਂ ਗੱਲਾਂ ਕਸ਼ਮੀਰ ਚ। ਕੇਸਾਂ ਨਾਲ, ਉਹਨਾਂ ਮੁਰਸ਼ਿਦ ਪੈਗੰਬਰਾਂ ਦੇ ਕੇਸਾਂ ਨਾਲ ਇੰਨਾ ਪਿਆਰ, ਇਹਦਾ ਭਾਵ ਕਿ ਉਹ ਸਾਬਤ ਸੂਰਤ ਸਨ। ਮੇਰੇ ਦੱਸਣ ਦਾ ਭਾਵ ਇਹ ਆ ਕਿ ਉਹ ਸਾਬਤ ਸੂਰਤ ਸਨ। ਅੱਜ ਵੀ ਉਹਨਾਂ ਦੇ ਕੇਸ ਉਹਨਾਂ ਕੁਝ ਸਾਂਭ ਕੇ ਰੱਖੇ ਆ। ਪਰ ਧਿਆਨ ਰੱਖਣਾ, ਜਦੋਂ ਵੀ ਕਿਸੇ ਨੂੰ ਕੋਈ ਅਧਿਆਤਮਿਕ ਚਾਨਣ ਹੋਇਆ, ਰੱਬ ਦਾ ਗਿਆਨ ਹੋਇਆ, ਕੋਈ ਰੱਬ ਬਾਰੇ ਕੁਝ ਪਤਾ ਲੱਗਾ, ਉਹਦੇ ਤੋਂ ਬਾਅਦ ਉਹ ਰੱਬ ਵਰਗੇ ਸਰੂਪ ਵਾਲਾ ਉਹਨੇ ਬਣਨ ਦੀ ਕੋਸ਼ਿਸ਼ ਕੀਤੀ ਆ। ਕਿਉਂਕਿ ਜਿਹੜਾ ਰੱਬ ਦਾ ਪਿਆਰਾ ਆ ਉਹ ਰੱਬ ਜੈਸਾ ਪ੍ਰਭੂ ਜੈਸਾ ਹੈ। ਭਾਈ ਨੰਦ ਲਾਲ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੇਸਾਂ ਦੀ ਗੱਲ ਕਰਦੇ ਆ ਤੇ ਉਹ ਕਹਿੰਦੇ ਦੀਨ ਦੁਨੀਆਂ ਦਰਕ ਮੰਦੇ ਆ ਪਰੀ ਰੁਖ ਸਾਰੇ ਮਾਂ ਹਰ ਦੋ ਆਲਮ ਕੀਮਤੇ ਯੱਕ ਤਾਰ ਮੂਏ ਯਾਰੇ ਮਾਂ। ਗੁਰੂ ਗੋਬਿੰਦ ਸਿੰਘ ਸਾਹਿਬ, ਤੁਹਾਡੇ ਕੇਸਾਂ ਦੀ ਜਿਹੜੀ ਇੱਕ ਤਾਰ ਆ, ਉਸ ਇੱਕ ਤਾਰ ਦਾ ਮੁੱਲ ਦੋ ਜਹਾਨ ਹੈ, ਤੇ ਤੇਰਾ ਸਾਰੇ ਦਾ ਸਾਰਾ ਮੁੱਲ ਮੈਂ ਕੀ ਪਾ ਸਕਦਾ, ਤੇਰੇ ਸਾਰੇ ਦੀ ਸਾਰੀ ਦੀ ਕੀਮਤ ਮੈਂ ਕੀ ਦੱਸ ਸਕਦਾ, ਤੇਰੇ ਕੇਸਾਂ ਦੀ ਇੱਕ ਤਾਰ ਦਾ ਮੁੱਲ ਦੋ ਜਹਾਨ ਆ। ਗੁਰੂ ਗੋਬਿੰਦ ਸਿੰਘ ਸਾਹਿਬ, ਸਤਿਗੁਰ ਵੱਲ ਦੇਖੋ। ਕਲਗੀਧਰ ਪਾਤਸ਼ਾਹ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਸਭ ਤੋਂ ਪਹਿਲੀ ਰਹਿਤ ਕੇਸ ਸਾਬਤ ਰੱਖਣੇ। ਕਿਰਪਾਨ ਕੰਘਾ ਕੜਾ ਕਛਹਿਰੇ ਦੀ ਗੱਲ ਬਾਅਦ ਵਿੱਚ, ਇੱਕ ਨੰਬਰ ਦੇ ਉੱਤੇ ਕੇਸ ਸਾਬਤ ਰੱਖਣੇ ਪਹਿਲੀ ਰਹਿਤ। ਵੇਖੋ ਜਦੋਂ ਬਜਰ ਕੁਰੈਤਾਂ ਦੀ ਵੀ ਗੱਲ ਆਈ ਹੈ ਨਾ, ਜੇ ਸਿੱਖ ਨੇ ਅੰਮ੍ਰਿਤ ਛਕਿਆ ਕਿਰਪਾਨ ਲੱਥ ਜਾਏ ਨਾ, ਦੁਬਾਰਾ ਅੰਮ੍ਰਿਤ ਛਕਣ ਦੀ ਲੋੜ ਨਹੀਂ ਹੈ, ਪੰਜਾਂ ਪਿਆਰਿਆਂ ਦੇ ਸਨਮੁਖ ਜਾ ਕੇ ਅਰਦਾਸ ਕਰਾ ਸਕਦਾ ਹੈ, ਅਰਦਾਸ ਕਰਕੇ ਦੁਬਾਰਾ ਕਿਰਪਾਨ ਪਾ ਸਕਦਾ ਹੈ। ਇਹਨਾਂ ਪੰਜਾਂ ਰਹਿਤਾਂ ਦੀ ਗੱਲ ਕਰ ਰਿਹਾ, ਕੰਘਾ ਡਿੱਗ ਪਿਆ, ਕੜਾ ਲੱਥ ਗਿਆ, ਇਹ ਕਕਾਰ ਵਿਸਰ ਗਿਆ, ਕੜਾ ਵਿਸਰ ਗਿਆ, ਕੰਘਾ ਆਇਆ, ਕਸ਼ਹਿਰਾ ਆਇਆ, ਕਿਰਪਾਨ ਆ, ਇਹ ਚਾਰੇ ਦੇ ਚਾਰੇ ਕਕਾਰਾਂ ਚੋਂ ਕੋਈ ਵੀ ਵਿਸਰ ਜਾਏ ਤੁਸੀਂ ਅਰਦਾਸ ਕਰਕੇ ਪਾ ਸਕਦੇ। ਪਰ ਜਦੋਂ ਕੇਸਾਂ ਦੀ ਬੇਅਦਬੀ ਹੋ ਗਈ ਆ, ਉਸ ਵੇਲੇ ਆਪਣੇ ਆਪ ਅਰਦਾਸ ਕਰਕੇ ਨਹੀਂ ਬਖਸ਼ੇ ਜਾ ਸਕਦੇ, ਤੁਸੀਂ ਪਤਤ ਹੋ। ਉਸ ਵੇਲੇ ਦੇਖੋ ਬਾਕੀ ਚਾਰ ਕਕਾਰ ਜਿਹੜੇ ਹੈ ਉਹ ਵੀ ਮਹਾਨ, ਕਿਰਪਾਨ, ਕੰਘਾ, ਕੜਾ, ਕਸ਼ਹਿਰਾ ਮਹਾਨ ਆ, ਪਰ ਜਦੋਂ ਕੇਸਾਂ ਦੀ ਬੇਅਦਬੀ ਹੋ ਗਈ ਆ, ਤੂੰ ਇਕੱਲਾ ਅਰਦਾਸ ਨਹੀਂ ਕਰ ਸਕਦਾ, ਤੇ ਨਾ ਕਿਸੇ ਇੱਕ ਸਿੱਖ ਕੋਲੋਂ ਅਰਦਾਸ ਕਰਾ ਕੇ ਤੂੰ ਆਖੇ ਮੈਂ ਬਖਸ਼ਿਆ ਗਿਆ, ਨਹੀਂ, ਤੂੰ ਪਤਤ ਆ। ਉਸ ਵੇਲੇ ਸਿੱਖੀ ਤੋਂ ਖਾਰਜ, ਪਤਤ ਦਾ ਮਤਲਬ ਸਿੱਖੀ ਤੋਂ ਖਾਰਜ ਆ ਤੂੰ ਉਸ ਵੇਲੇ। ਇਸ ਕਰਕੇ ਕੀ ਆ, ਪੰਜਾਂ ਪਿਆਰਿਆਂ ਦੇ ਸਨਮੁਖ ਜਾ ਕੇ ਜਿੱਥੇ ਅੰਮ੍ਰਿਤ ਸੰਚਾਰ ਹੋਣਾ, ਉੱਥੇ ਦੁਬਾਰਾ ਖੰਡੇ ਬਾਟੇ ਦੀ ਪੌਲ ਲੈ ਕੇ ਪੰਜਾਂ ਪਿਆਰਿਆਂ ਕੋਲ ਜਾ ਕੇ ਤਨਖਾਹ ਲਵਾ ਕੇ ਉੱਥੇ ਖਿਮਾ ਮੰਗਣੀ ਪਏਗੀ, ਤਾਂ ਤੂੰ ਪੰਥ ਵਿੱਚ ਸ਼ਾਮਲ ਹੋ ਸਕਦਾ। ਪਹਿਲੀ ਰਹਿਤ ਵੀ ਕੇਸ, ਤੇ ਜੇ ਕੁਰੈਤਾਂ ਦੀ ਗੱਲ ਆਈ ਤੇ ਜੇ ਕੇਸਾਂ ਦੀ ਬੇਅਦਬੀ ਹੋ ਗਈ, ਤੇ ਸਭ ਤੋਂ ਪਹਿਲੀ ਬੱਜਰ ਕੁਰੈਤ ਕੇਸਾਂ ਦੀ ਬੇਅਦਬੀ। ਔਰ ਕਮਾਲ ਦੀ ਗੱਲ, ਜਿਹੜੀ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਿਰਜਿਆ, ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ, ਉਸ ਅਸਥਾਨ ਦਾ ਨਾਮ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇਸਾਂ ਨੂੰ ਸੰਬੋਧਨ ਕਰਕੇ ਸ੍ਰੀ ਕੇਸਗੜ੍ਹ ਸਾਹਿਬ ਹੀ ਰੱਖਿਆ ਹੈ। ਕੇਸਗੜ੍ਹ ਸਾਹਿਬ, ਇੱਕ ਕਵੀ ਨੇ ਬੜਾ ਸੋਹਣਾ ਲਿਖਿਆ, ਕਵੀ ਆ ਇੱਕ, ਉਹ ਕਹਿੰਦਾ, ਦੇ ਕੇ ਕੇਸ ਕਿਹਾ ਗੁਰੂ ਗੋਬਿੰਦ ਸਿੰਘ ਨੇ, ਜਾ ਬਖਸ਼ੀਆਂ ਅੱਜ ਸਰਦਾਰੀਆਂ ਨੇ। ਦੇ ਕੇ ਕੇਸ ਕਿਹਾ ਗੁਰੂ ਗੋਬਿੰਦ ਸਿੰਘ ਨੇ, ਜਾ ਬਖਸ਼ੀਆਂ ਅੱਜ ਸਰਦਾਰੀਆਂ ਨੇ। ਕੰਘਾ ਫੇਰੀ ਤੇ ਸਦਾ ਯਾਦ ਰੱਖੀ, ਕਦੇ ਫਿਰਨੀਆਂ ਸਿਰਾਂ ਤੇ ਆ ਰਹੀਆਂ ਨੇ। ਕੰਘਾ ਵਾ ਤੇ ਸਿੱਖੀ ਬਦਲੇ, ਕਿਤੇ ਆਰਿਆਂ ਨਾਲ ਵੀ ਚਰਾਉਣਾ ਪਵੇ, ਚਰਖੜੀਆਂ ਤੇ ਵੀ ਚੜ੍ਹਨਾ ਪਵੇ, ਖੋਪੜੀਆਂ ਵੀ ਲਵਾਉਣੀਆਂ ਪੈਣ ਇਹਨਾਂ ਕੇਸਾਂ ਦੇ ਬਦਲੇ, ਤੇ ਪ੍ਰਵਾਹ ਨਾ ਕਰੀ, ਬੇਪ੍ਰਵਾਹ ਹੋ ਜਾ ਦੁਨੀਆਂ ਵੱਲੋਂ, ਸਿੱਖੀ ਨਾਲ ਪਿਆਰ ਕਰ। ਖਿੱਡੀ ਕਮਾਲ ਦੀ ਬਾਤ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੋ ਕੁਝ ਸਾਡੀ ਝੋਲੀ ਵਿੱਚ ਪਾ ਰਹੇ ਆ, ਕੇਸਾਂ ਨਾਲ ਇੰਨਾ ਪਿਆਰ, ਇਹਨਾਂ ਕੇਸਾਂ ਵਿੱਚ ਸਰਦਾਰੀਆਂ ਆ, ਇਹਨਾਂ ਕੇਸਾਂ ਦੇ ਵਿੱਚ ਬਖਸ਼ਿਸ਼ਾਂ ਆ। ਕਿਉਂ? ਕਿਉਂਕਿ ਕੇਸ ਗੁਰੂ ਕੀ ਮੋਹਰ ਹੈ, ਮੋਹਰ। ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਆ ਜਿਹੜੇ ਪੰਜ ਕਕਾਰ ਤੁਸੀਂ ਪਹਿਨਦੇ ਹੋ, ਕੇਸ, ਕੰਘਾ, ਕੜਾ, ਕਿਰਪਾਨ, ਕਸ਼ਹਿਰਾ, ਇਹ ਜਿਹੜੇ ਕਕਾਰ ਨੇ ਪੰਜ, ਇਹਨਾਂ ਦਾ ਮਤਲਬ ਕੀ ਆ, ਇਹਨਾਂ ਦਾ ਕੀ ਭਾਵ ਆ? ਜੇ ਆਪਾਂ ਪੰਜਾਂ ਦੀ ਵਿਚਾਰ ਕਰੀਏ ਤੇ ਬੜਾ ਲੰਮਾ ਵਿਸ਼ਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਨਿੱਕੀ ਜੀ ਗੱਲ ਕਹੀ, ਕਹਿੰਦੇ ਸਾਰੀਆਂ ਗੱਲਾਂ ਦਾ, ਕਹਿੰਦੇ ਸਾਰਿਆਂ ਦਾ ਜਵਾਬ ਇੱਕੋ ਚ ਹੀ ਮਿਲ ਜਾਣਾ ਤੈਨੂੰ। ਉਹ ਕਹਿੰਦੇ, ਦੱਸੋ ਇਹ ਪੰਜ ਕਕਾਰ ਤੁਸੀਂ ਕਾਹਦੇ ਵਾਸਤੇ ਪਹਿਨਦੇ ਹੋ, ਇਹਦਾ ਮਤਲਬ ਕੀ ਆ? ਪ੍ਰੋਫੈਸਰ ਪੂਰਨ ਸਿੰਘ ਕਹਿੰਦੇ, ਅਸਲੀਅਤ ਕਹਿੰਦੇ ਇਹ ਆ, ਇਹ ਜਿਹੜੇ ਪੰਜ ਕਕਾਰ ਨੇ ਨਾ, ਇਹ ਮੇਰੇ ਸੁਹਾਗ ਦੀਆਂ ਨਿਸ਼ਾਨੀਆਂ ਹੈ। ਕਹਿੰਦੇ ਇਹ ਮੇਰੇ ਸੁਹਾਗ ਦੀਆਂ ਨਿਸ਼ਾਨੀਆਂ, ਜਦੋਂ ਮੈਂ ਪੰਜ ਕਕਾਰ ਪਹਿਨਦਾ ਜਾਂ ਕਿਸੇ ਨੂੰ ਪੰਜ ਕਕਾਰ ਪਹਿਨੇ ਮੈਂ ਵੇਖਦਾ ਵਾਂ, ਤੇ ਮੈਨੂੰ ਪਤਾ ਲੱਗਦਾ ਇਹ ਜੀਵ ਇਸਤਰੀ ਸੁਹਾਗਣ ਆ, ਇਹਦੇ ਕੋਲ ਸੁਹਾਗ ਦੀਆਂ ਨਿਸ਼ਾਨੀਆਂ ਹੈਗੀਆਂ ਵਾ। ਕੀ ਮਤਲਬ? ਕਹਿੰਦੇ ਮੈਨੂੰ ਪਤਾ ਲੱਗ ਗਿਆ ਜਦੋਂ ਕਿਸੇ ਨੂੰ ਪੰਜ ਕਕਾਰਾਂ ਵਾਲਾ ਵੇਖਦਾ ਨਾ ਮੈਂ ਸਾਬਤ ਸੂਰਤ, ਤੇ ਮੈਨੂੰ ਪਤਾ ਲੱਗ ਜਾਂਦਾ ਵੀ ਇਹਦਾ ਖਸਮ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਇਹਦਾ ਖਸਮ ਕਲਗੀਆਂ ਵਾਲਾ, ਇਹਦੇ ਸਿਰ ਤੇ ਇਹਦਾ ਕੋਈ ਖਸਮ ਹੈਗਾ, ਤੇ ਉਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ। ਇਹ ਮੇਰੇ ਸੁਹਾਗ ਦੀਆਂ ਨਿਸ਼ਾਨੀਆਂ ਪੰਜੇ। ਇੱਕ ਵਿਦਵਾਨ ਨੇ ਲਿਖਿਆ, ਉਹ ਕਹਿੰਦਾ ਜਦੋਂ ਮੈਂ ਪੰਜ ਕਕਾਰ ਤੇ ਸਿੱਖਾਂ ਨੂੰ ਸਾਬਤ ਸੂਰਤ ਤੱਕਦਾ ਵਾਂ, ਤੇ ਕਹਿੰਦਾ ਕੀ ਵੇਖਦਾ? ਕਹਿੰਦੇ ਮੈਨੂੰ ਸਾਬਤ ਸੂਰਤ ਤੇ ਇਹ ਕਕਾਰਾਂ ਦਾ ਧਾਰਨੀ ਸਿੱਖ ਵੇਖ ਕੇ ਮੈਨੂੰ ਕਲਗੀਧਰ ਪਾਤਸ਼ਾਹ ਦਾ ਚੇਤਾ ਆ ਜਾਂਦਾ ਹੈ, ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਆ ਜਾਂਦੀ ਹੈ। ਇਹ ਜਿਹੜੇ ਪੰਜ ਕਕਾਰ ਆ, ਇਹ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾਲ ਜੋੜਦੇ ਆ, ਉਹਦੇ ਨਾਲ ਜੋੜ ਦਿੰਦੇ। ਕਿਉਂਕਿ ਖਾਲਸੇ ਵੱਲ ਵੇਖ ਕੇ ਜਿਹਨੇ ਖਾਲਸਾ ਸਿਰਜਿਆ ਉਹਦਾ ਚੇਤਾ ਆ ਜਾਂਦਾ, ਉਹਦੀ ਯਾਦ ਆ ਜਾਂਦੀ ਹੈ। ਤੋ ਯਤਨ ਕਰੋ, ਇਹ ਜਿਹੜੇ ਕੇਸ ਆ ਇਹ ਸਾਬਤ ਰੱਖੇ ਜਾਣ। ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ, ਉਹਦਾ ਕੋਈ ਇਮਾਨ ਨਹੀਂ, ਧਰਮ ਨਹੀਂ ਹੈ ਜਿਹੜਾ ਉਹਦੀ ਦਿੱਤੀ ਸੂਰਤਤਾ ਨੂੰ ਭੰਨਦਾ ਹੈ, ਤੋੜਦਾ ਹੈ, ਵਿਘਨ ਪਾਉਂਦਾ ਹੈ। ਕੋਈ ਅਮਾਨਤ ਸਾਨੂੰ ਦੇ ਜਾਏ ਤੇ ਸਾਨੂੰ ਅਮਾਨਤ ਦੇ ਕੇ ਆਖੇ ਮੇਰੀ ਅਮਾਨਤ ਸੰਭਾਲ ਕੇ ਰੱਖੀ, ਤੇ ਆਪਾਂ ਆਪਣੀ ਮਰਜ਼ੀ ਨਾਲ ਹੀ ਉਸ ਅਮਾਨਤ ਦੇ ਵਿੱਚ ਖਿਆਨਤ ਕਰ ਦਈਏ, ਫਿਰ ਆਪਾਂ ਉਹਦੇ ਦੇਣਦਾਰ ਹੀ ਆ ਨਾ ਜਿਹਦੀ ਅਮਾਨਤ ਆ। ਦੁਨੀਆਂ ਦਾ ਇੱਕ ਬੜਾ ਪ੍ਰਸਿੱਧ ਦਾਰਸ਼ਨਿਕ ਹੋਇਆ, ਵਿਦਵਾਨ, ਉਹਦਾ ਨਾਂ ਸੀ ਮਿਸਟਰ ਟਾਇਨਬੀ। ਉਹਨੇ ਇੱਕ ਗੱਲ ਬੜੀ ਸੋਹਣੀ ਲਿਖੀ ਹੈ। ਉਹਨੂੰ ਕਿਸੇ ਨੇ ਪੁੱਛਿਆ, ਕਹਿੰਦੇ ਤੂੰ ਦੁਨੀਆਂ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲਿਆ ਹੈ, ਦੁਨੀਆਂ ਦੇ ਸਾਰੇ ਮਤਾਂ ਮਜ਼ਹਬਾਂ ਦੇ ਲੋਕਾਂ ਨਾਲ ਤੇਰੀ ਸਾਂਝ ਆ, ਤੇ ਤੂੰ ਸਾਰਿਆਂ ਨੂੰ ਨੇੜਿਓ ਹੋ ਕੇ ਤੱਕਿਆ। ਕਹਿੰਦਾ ਦੁਨੀਆਂ ਦਾ ਸਭ ਤੋਂ ਸੁੰਦਰ ਮਨੁੱਖ ਕੌਣ ਹੈ, ਦੁਨੀਆਂ ਦਾ ਸਭ ਤੋਂ ਸੋਹਣਾ ਮਨੁੱਖ ਕੌਣ ਹੈ। ਹੁਣ ਆਪ ਭਾਵੇਂ ਸਿੱਖ ਨਹੀਂ, ਪਰ ਪਤਾ ਕੀ ਕਹਿੰਦਾ, ਕਹਿੰਦਾ ਦੁਨੀਆਂ ਦਾ ਸਭ ਤੋਂ ਸੁੰਦਰ ਮਨੁੱਖ ਉਹ ਆ, ਕਹਿੰਦਾ ਜਿਸ ਦਾ ਕੇਸ ਤੇ ਦਾੜਾ ਸਾਬਤ ਆ ਤੇ ਜਿਸ ਦੇ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਆ, ਕਹਿੰਦਾ ਉਹ ਦੁਨੀਆਂ ਦਾ ਸਭ ਤੋਂ ਸੋਹਣਾ ਮਨੁੱਖ ਹੈ, ਸਭ ਤੋਂ ਸੁੰਦਰ ਮਨੁੱਖ ਉਹ ਆ। ਕਹਿਣ ਦਾ ਭਾਵ ਦੂਸਰਿਆਂ ਮਤਾਂ ਦੇ ਲੋਕ, ਮਜ਼ਹਬਾਂ ਦੇ ਲੋਕ, ਵਿਦਵਾਨ ਜਿਹੜੇ ਆ ਉਹ ਵੀ ਕਲਗੀਧਰ ਪਾਤਸ਼ਾਹ ਦੀ ਦਿੱਤੀ ਹੈ ਮੋਹਰ, ਤੇ ਬਖਸ਼ਿਸ਼ ਜਿਹੜੀ ਜਦੋਂ ਉਹਦੇ ਵਾਲੇ ਪਾਸੇ ਤੱਕਦੇ ਆ ਸਾਨੂੰ ਉਹ ਸੁੰਦਰਤਾ ਦਾ ਖਿਤਾਬ ਦਿੰਦੇ ਆ ਕਿ ਤੇਰੇ ਵਿੱਚੋਂ ਰਹਿਬਰ, ਪੈਗੰਬਰ ਤੇ ਪ੍ਰਭੂ ਦਾ ਦਰਸ਼ਨ ਹੁੰਦਾ, ਦੀਦਾਰ ਹੁੰਦਾ ਆ। ਇਸ ਕਰਕੇ ਸਿੱਖ ਜਦੋਂ ਅਰਦਾਸ ਕਰਦਾ ਉਹ ਕਹਿੰਦਾ ਆ ਕਿ ਮੈਨੂੰ ਸਿੱਖੀ ਦਾਨ ਦੇ, ਇਹਨਾਂ ਸਿੱਖਾਂ ਨੂੰ ਕੇਸ ਦਾਨ ਬਖਸ਼ਿਸ਼ ਕਰ, ਇਹ ਸਾਬਤ ਸੂਰਤ ਰਹਿਣ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਤੇ ਉਹਦੇ ਨਾਲ ਰਹਿਤ ਦਾਨ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਬਿਨਾ ਸੁੱਖ ਕਬੂ ਨਾ ਲਹਿ, ਤਾਂ ਤੇ ਰਹਿਤ ਸੋ ਦ੍ਰਿੜ ਕਰ ਗਏ। ਰਹਿਤ ਦੋ ਤਰ੍ਹਾਂ ਦੀ ਹੈ, ਇੱਕ ਅੰਦਰਲੀ ਰਹਿਤ, ਇੱਕ ਬਾਹਰਲੀ ਰਹਿਤ। ਬਾਹਰਲੀ ਰਹਿਤ ਹੈ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ, ਕੇਸ਼ ਕੰਘਾ ਕੜਾ ਕਿਰਪਾਨ ਕਸ਼ਹਿਰਾ, ਇਹ ਬਾਹਰਲੀ ਰਹਿਤ। ਅੰਦਰ ਦੀ ਰਹਿਤ ਹੈ ਨਾਮ ਜਪਣਾ, ਸਿਮਰਨ ਕਰਨਾ, ਪ੍ਰਭੂ ਦੀ ਯਾਦ, ਪ੍ਰਭੂ ਦੇ ਚਿੰਤਨ ਵਿੱਚ ਜੁੜਨਾ, ਤੇ ਇਹਨੂੰ ਅਸੀਂ ਸੰਖੇਪ ਦੇ ਵਿੱਚ ਕਹਿੰਦੇ ਹਾਂ ਅੰਦਰ ਤੇ ਬਾਹਰਲੀ ਦੋਵਾਂ ਰਹਿਤਾਂ ਇੱਕੋ ਗੱਲ ਵਿੱਚ ਮੁਕਾ ਦਿੰਦੇ ਹਾਂ, ਬਾਣੀ ਅਤੇ ਬਾਣੇ ਦੇ ਧਾਰਨੀ ਆਉਣਾ। ਬਾਣਾ ਹੈ ਬਾਹਰਲੀ ਰਹਿਤ, ਜੋ ਗੁਰੂ ਪਾਤਸ਼ਾਹ ਦੇ ਦਿੱਤੇ ਕਕਾਰ ਨੇ, ਜੋ ਗੁਰੂ ਪਾਤਸ਼ਾਹ ਦੀ ਦਿੱਤੀ ਫੌਜੀ ਵਰਦੀ ਆ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਨਾ, ਇਸ ਕਰਕੇ ਇਹ ਬਾਹਰੀ ਜਿਹੜੀ ਵਰਦੀ ਕਲਗੀਧਰ ਪਾਤਸ਼ਾਹ ਨੇ ਦਿੱਤੀ ਉਹ ਆ, ਔਰ ਅੰਦਰ ਦੀ ਰਹਿਤ ਹੈ ਗੁਰੂ ਕੀ ਬਾਣੀ ਦੀ, ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਕਰਨੀ, ਤੇ ਜੋ ਗੁਰਬਾਣੀ ਕਹਿੰਦੀ ਆ ਉਹਨੂੰ ਆਪਣੇ ਜੀਵਨ ਵਿੱਚ ਕਮਾ ਲੈਣਾ, ਇਹ ਅੰਦਰ ਦੀ ਰਹਿਤ ਹੈ। ਖਿਮਾ ਕਰਿਓ, ਅੰਦਰ ਦੀ ਰਹਿਤ ਹੋਵੇ ਬਾਹਰਲੀ ਨਾ ਹੋਵੇ, ਬਾਹਰਲੀ ਰਹਿਤ ਹੋਵੇ ਅੰਦਰ ਕੱਖ ਵੀ ਨਾ ਹੋਏ, ਕੀ ਪ੍ਰਵਾਨ ਹੋ ਜਾਏਗਾ। ਇੱਕ ਫੌਜੀ ਹੈ ਨਾ ਜਿਹੜਾ ਫੌਜ ਦਾ ਸਿਪਾਹੀ ਆ, ਉਹਦੇ ਕੋਲ ਬਾਹਰਲੀ ਵਰਦੀ ਤੇ ਉਹਨੇ ਪਾਈ ਹੋਵੇ, ਉਹ ਇਹ ਆਖੇ ਫੌਜ ਦੇ ਵਿੱਚ ਭਰਤੀ ਹੋਣ ਵੇਲੇ ਉਹ ਆਖੇ ਜੀ ਵੀ ਮੈਂ ਤੁਹਾਡੀ ਜਿਹੜੀ ਦਿੱਤੀ ਵਰਦੀ ਹੈ ਨਾ ਫੌਜ ਦੀ ਇਹ ਤੇ ਮੈਂ ਪਾਵਾਂਗਾ, ਪਰ ਜਿਹੜੇ ਤੁਹਾਡੇ ਅਸੂਲ ਹੈ ਨਾ ਬਾਕੀ ਵੀ ਅੰਦਰ ਵਸਾ ਕੇ ਰੱਖਣੇ, ਧਾਰਨ ਕਰਨੇ, ਵੀ ਉਹ ਨਹੀਂ ਮੈਂ ਮੰਨ ਸਕਦਾ ਕਿ ਉਹਨੂੰ ਫੌਜ ਦੇ ਵਿੱਚ ਰੱਖ ਸਕਦੇ ਆ। ਕਿਸੇ ਵੀ ਦੇਸ਼ ਦੀ ਫੌਜ ਹੈ, ਇਹ ਨਹੀਂ ਮੈਂ ਇਕੱਲੇ ਇੰਡੀਆ ਦੀ, ਭਾਰਤ ਦੀ ਗੱਲ ਹੀ ਕਰਦਾ, ਕਿਸੇ ਵੀ ਦੇਸ਼ ਦੀ ਆਰਮੀ ਆ ਉਹਦੇ ਵਾਸਤੇ ਦੋਵੇਂ ਚੀਜ਼ਾਂ ਲਾਜ਼ਮੀ ਆ, ਇੱਕ ਤੇ ਉਹਨੂੰ ਵਰਦੀ ਪਾਉਣੀ ਪਏਗੀ ਤੇ ਦੋ ਨੰਬਰ ਦੇ ਉੱਤੇ ਜਿਹੜਾ ਉਹਨਾਂ ਦਾ ਅਨੁਸ਼ਾਸਨ ਹੈ, ਡਿਸਿਪਲਨ ਹੈ, ਉਹਦੇ ਅਨੁਸਾਰ ਰਹਿਣਾ ਪਏਗਾ। ਤਾਂ ਉਹ ਸਿਪਾਹੀ ਹੈ, ਤਾਂ ਉਹ ਆਰਮੀ ਦੇ ਵਿੱਚ ਇੱਕ ਫੌਜੀ ਹੈ। ਜੇ ਉਹ ਆਖੇ ਕਿ ਮੈਂ ਵਰਦੀ ਤੇ ਪਾ ਸਕਦਾ ਪਰ ਤੁਹਾਡਾ ਡਿਸਿਪਲਨ ਜਿਹੜਾ ਤੁਸੀਂ ਕਹਿੰਦੇ ਹੋ, ਅਨੁਸ਼ਾਸਨ ਜਿਹੜਾ ਕਹਿੰਦੇ ਹੋ, ਅਸੂਲ ਜਿਹੜੇ ਕਹਿੰਦੇ ਹੋ, ਉਹ ਨਹੀਂ ਮੈਂ ਅਪਣਾ ਸਕਦਾ, ਉਹਨੂੰ ਨਹੀਂ ਰੱਖ ਸਕਦੇ ਫੌਜ 'ਚ। ਤੇ ਜੇ ਕੋਈ ਇਹ ਆਖੇ ਕਿ ਤੁਹਾਡੇ ਡਿਸਿਪਲਨ ਅਨੁਸ਼ਾਸਨ ਆ ਜਿਹੜਾ ਤੁਹਾਡਾ ਬਣਾਇਆ ਉਹ ਤੇ ਮੈਂ ਅਪਣਾ ਸਕਦਾ ਵਾਂ, ਪਰ ਤੁਹਾਡੀ ਦਿੱਤੀ ਵਰਦੀ ਨਹੀਂ ਪਾ ਸਕਦਾ। ਕੀ ਉਹਨੂੰ ਫੌਜ ਚ ਭਰਤੀ ਕਰ ਸਕਦੇ? ਕੀ ਉਹਨੂੰ ਰੱਖ ਲੈਣਗੇ ਫੌਜ? ਉਹ ਕਿਸੇ ਆਰਮੀ ਦਾ ਸਿਪਾਹੀ ਬਣ ਸਕਦਾ? ਇਹਦਾ ਮਤਲਬ ਉਹਦੇ ਵਾਸਤੇ ਵਰਦੀ ਵੀ ਪਾਉਣੀ ਪਏਗੀ ਉੱਥੇ ਰਹਿਣ ਵਾਸਤੇ, ਤੇ ਉਹਨਾਂ ਦੇ ਅਨੁਸ਼ਾਸਨ ਅਸੂਲਾਂ ਦਾ ਪਾਲਣ ਵੀ ਕਰਨਾ ਪਏਗਾ। ਤੇ ਖਾਲਸਾ ਕੀ ਹੈ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਸ ਕਰਕੇ ਹੇ ਗੁਰੂ ਕਿਹਾ, ਸਿੱਖਾ ਤੈਨੂੰ ਗੁਰੂ ਦੇ ਦੱਸੇ ਅਸੂਲਾਂ ਦਾ ਪਾਲਣ ਵੀ ਕਰਨਾ ਪਏਗਾ, ਅੰਦਰਲੀ ਰਹਿਤ ਵੀ ਤੈਨੂੰ ਰੱਖਣੀ ਪਏਗੀ, ਗੁਰਬਾਣੀ ਮੁਤਾਬਕ ਜੀਵਨ ਢਾਲਣਾ ਪਵੇਗਾ, ਤੇ ਗੁਰੂ ਦੇ ਦਿੱਤੇ ਪੰਜ ਕਕਾਰ ਇਹ ਵਰਦੀ ਵੀ ਤੈਨੂੰ ਪਹਿਨਣੀ ਪਏਗੀ, ਤਾਂ ਤੂੰ ਉਸ ਅਕਾਲ ਪੁਰਖ ਦੀ ਫੌਜ ਦਾ ਸਹੀ ਅਰਥਾਂ ਵਿੱਚ ਸਿਪਾਹੀ ਬਣੇਗਾ। ਉਸ ਰਹਿਣੀ ਵਿੱਚ ਆ ਜਾ, ਉਸ ਰਹਿਤ ਵਿੱਚ ਆ ਜਾ। ਪਾਂਚ ਸਿੱਖ ਅੰਮ੍ਰਿਤ ਜੋ ਦੇਵੈ ਤਾਂ ਕੋ ਸਿਰ ਧਰ ਸ਼ਕ ਪੁੰਨ ਲੇਵੈ, ਪੁੰਨ ਮਿਲ ਪੰਚੋਂ ਰਹਿਤ ਜੋ ਭਾਖੇ ਤਾਂ ਕੋ ਦ੍ਰਿੜ ਕਰ ਮਨ ਮੈਂ ਰੱਖ। ਇਹ ਰਹਿਤ ਦਾ ਦਾਨ ਸਿੱਖ ਗੁਰੂ ਚਰਨਾਂ ਚੋਂ ਰੋਜ਼ ਮੰਗਦਾ ਅਰਦਾਸ ਵਿੱਚ ਕਿ ਮੈਨੂੰ ਇਹ ਦਾਨ ਦੇ। ਰਹਿਤ ਰਹਿਤ ਰਹਿ ਜਾਏ ਬੇਕਾਰਾ, ਰਹਿਤ ਰਹਿਤ ਰਹਿ ਜਾਏ ਬੇਕਾਰਾ ਦਾ ਅਰਥ ਪਤਾ ਕੀ ਹੈ? ਰਹਿਤ ਦੇ ਵਿੱਚ ਰਹਿੰਦਿਆਂ ਹੋਇਆਂ ਕਹਿੰਦੇ ਵਿਕਾਰਾਂ ਤੋਂ ਰਹਿ ਜਾਈਦਾ ਹੈ, ਭਾਵ ਵਿਕਾਰਾਂ ਤੋਂ ਬਚ ਜਾਈਦਾ ਹੈ ਜੇ ਗੁਰੂ ਦੀ ਦੱਸੀ ਰਹਿਤ ਵਿੱਚ ਸਾਨੂੰ ਰਹਿਣਾ ਆ ਜਾਏ। ਦੁਨੀਆਂ ਦੀ ਹਰ ਚੀਜ਼ ਮਰਿਆਦਾ ਵਿੱਚ ਹੈ। ਰਹਿਤ ਦਾ ਅਰਥ ਹੈ ਮਰਿਆਦਾ। ਜੋ ਗੁਰੂ ਨੇ ਮਰਿਆਦਾ ਬਣਾਤੀ ਹੈ ਉਹਦੇ ਚ ਰਹਿਣਾ ਪਏਗਾ। ਹਰ ਚੀਜ਼ ਮਰਿਆਦਾ ਚ। ਸੂਰਜ ਜੇ ਇਧਰਲੇ ਪਾਸਿਓਂ ਚੜ੍ਹਦਾ ਹੈ ਰੋਜ਼ ਉਧਰੋਂ ਹੀ ਚੜ੍ਹੇਗਾ। ਪ੍ਰਭੂ ਨੇ ਇੱਕ ਮਰਿਆਦਾ ਬਣਾਤੀ, ਇੱਕ ਪਰੰਪਰਾ ਬਣਾਤੀ ਸੰਸਾਰ ਦੀ। ਜਿੱਧਰ ਛੁਪਦਾ ਆ ਉਧਰ ਹੀ ਛੁਪੇਗਾ ਜਾ ਕੇ। ਚੰਦਰਮਾ ਦਾ ਜਿਵੇਂ ਜਿਵੇਂ ਚੱਕਰ ਆ, ਜਿਵੇਂ ਜਿਵੇਂ ਧਰਤੀ ਸੂਰਜ ਦੁਆਲੇ ਘੁੰਮਦੀ ਆ, ਜਿਵੇਂ ਸੂਰਜ ਘੁੰਮਦਾ ਆ, ਉਹ ਸਾਰੇ ਦਾ ਸਾਰਾ ਉਹਨੇ ਇੱਕ ਪਰੰਪਰਾ ਬਣਾਤੀ, ਉਹਦੇ ਮੁਤਾਬਕ ਹੀ ਸਾਰਾ ਸੰਸਾਰ, ਸਾਰੀ ਕੁਦਰਤ ਚੱਲ ਰਹੀ ਆ। ਮਰਿਆਦਾ ਤੋਂ ਬਾਹਰ ਜਦੋਂ ਕੁਝ ਹੋਏਗਾ ਉਦੋਂ ਕੀ ਹੋਏਗਾ? ਜਦੋਂ ਕੋਈ ਮਰਿਆਦਾ ਤੋਂ ਬਾਹਰ ਹੋਏਗਾ ਨੁਕਸਾਨ ਹੋਏਗਾ। ਹਰ ਦੇਸ਼ ਦੇ ਟ੍ਰੈਫਿਕ ਦੇ ਅਸੂਲ ਆ, ਜਦੋਂ ਕਦੇ ਕਦੇ ਟ੍ਰੈਫਿਕ ਦੇ ਅਸੂਲ ਤੋਂ ਆਪਾਂ ਬਾਹਰ ਜਾਂਦੇ ਹਾਂ ਐਕਸੀਡੈਂਟ ਹੁੰਦੇ ਆ, ਦੁੱਖ ਮਿਲਦਾ। ਮਰਿਆਦਾ ਪਰੰਪਰਾ, ਰਹਿਣ ਦਾ ਢੰਗ, ਰਹਿਣ ਦੀ ਜੁਗਤ, ਵਿਚਰਨ ਦੀ ਜੁਗਤ। ਇਸੇ ਤਰ੍ਹਾਂ ਜਿਹੜਾ ਧਰਮ ਆ, ਧਰਮ ਦੇ ਵਿੱਚ ਰਹਿਣ ਦੀ ਵੀ ਗੁਰੂ ਨੇ ਇੱਕ ਮਰਿਆਦਾ ਬਣਾਤੀ, ਇੱਕ ਪਰੰਪਰਾ ਬਣਾਤੀ। ਜਦੋਂ ਮਰਿਆਦਾ ਵਿੱਚ ਤੁਸੀਂ ਵੇਖੋ, ਇੱਕ ਠੇਠ ਪੰਜਾਬੀ ਦੀ ਦਲੀਲ ਦੇਵਾਂ, ਬੜੀ ਜਲਦੀ ਗੱਲ ਸਮਝ ਚ ਪੈ ਜੂਗੀ। ਹਵਾ ਸਾਰੀਆਂ ਥਾਵਾਂ ਤੇ ਆ, ਹਵਾ ਸਭਨਾਂ ਥਾਵਾਂ ਤੇ ਆ। ਜਿੱਥੇ ਹਵਾ ਨਹੀਂ ਉੱਥੇ ਜ਼ਿੰਦਗੀ ਨਹੀਂ ਹੈ। ਹਵਾ ਤੋਂ ਬਿਨਾਂ ਜ਼ਿੰਦਗੀ ਕੋਈ ਨਹੀਂ, ਕਿਉਂਕਿ ਸਾਹ ਹੀ ਨਹੀਂ ਆਉਣਾ। ਜਿੱਥੇ ਹਵਾ ਨਾ ਹੋਵੇ ਉੱਥੇ ਡੁਪਲੀਕੇਟ, ਨਕਲੀ ਹਵਾ ਨਾਲ ਲੈ ਕੇ ਜਾਣੀ ਪੈਂਦੀ ਹੈ। ਆਕਸੀਜਨ ਨਾਲ ਲੈ ਕੇ ਜਾਂਦੇ, ਤੇ ਉਹ ਜਿਹੜੀ ਆਕਸੀਜਨ ਦਾ ਸਿਲੰਡਰ ਭਰਿਆ ਹੈ ਤੇ ਉਹ ਵੀ ਹਵਾ। ਇਹਦਾ ਮਤਲਬ ਹਵਾ ਤੋਂ ਬਿਨਾਂ ਗੁਜ਼ਾਰਾ ਤੇ ਨਾ ਹੋਇਆ। ਫਿਰ ਵੀ ਭਾਵੇਂ ਉਹਨੂੰ ਨਕਲੀ ਹਵਾ ਜਿਹੜੀ ਉਹ ਸਿਲੰਡਰ ਚ ਭਰ ਕੇ ਆਕਸੀਜਨ ਦਿੰਦੇ, ਹੈ ਤੇ ਹਵਾ ਹੀ ਆ ਨਾ ਉਹ। ਜਿੱਥੇ ਹਵਾ ਨਹੀਂ ਉੱਥੇ ਜੀਵਨ ਨਹੀਂ, ਜ਼ਿੰਦਗੀ ਨਹੀਂ, ਮੌਤ ਆ। ਹੁਣ ਹਵਾ ਸਾਰੇ ਬ੍ਰਹਿਮੰਡ ਦੇ ਵਿੱਚ ਆ, ਸਾਰੇ ਸੰਸਾਰ ਚ ਆ, ਵਗ ਰਹੀ ਆ, ਚੱਲ ਰਹੀ ਆ। ਪਰ ਜਦੋਂ ਉਹ ਹਵਾ ਨੂੰ ਇੱਕ ਮਰਿਆਦਾ ਦੇ ਵਿੱਚ ਲਿਆ ਕੇ ਤੇ ਟਾਇਰਾਂ ਦੇ ਵਿੱਚ ਭਰ ਦੇਈਦਾ, ਟਿਊਬਾਂ ਦੇ ਵਿੱਚ ਭਰ ਦੇਈਦਾ, ਤੇ ਉਹ ਟਿਊਬਾਂ ਟਰੱਕਾਂ ਦੇ ਟਾਇਰਾਂ ਵਿੱਚ ਪੈ ਕੇ ਟੰਨਾਂ ਦੇ ਟਨ ਭਾਰ ਚੁੱਕੀ ਫਿਰਦੇ ਆ। ਪਰ ਕਾਹਦੇ ਆਸਰੇ ਤੇ? ਹਵਾ ਦੇ ਆਸਰੇ। ਹੈ ਤੇ ਹਵਾ ਹੀ ਆ ਨਾ ਉਹਦੇ ਚ। ਜਦੋਂ ਕਿਤੇ ਚੱਕਾ ਪੈਂਚਰ ਹੋ ਜਾਂਦਾ ਗੱਡੀ ਉੱਥੇ ਰੁਕ ਜਾਂਦੀ। ਜਦੋਂ ਚੱਕਾ ਪੈਂਚਰ ਹੋ ਗਿਆ ਨਾ, ਜਦੋਂ ਤੁਹਾਡਾ ਟਾਇਰ ਚੂ ਪੈਂਚਰ ਹੋ ਗਈ ਆ, ਉੱਥੇ ਗੱਡੀ ਰੋਕ ਦਿੰਦੇ ਆਪਾਂ, ਲਿਆਓ ਵੀ ਦੂਜਾ ਟਾਇਰ ਲਾਓ ਜਾਂ ਪੈਂਚਰ ਲਵਾਓ ਜਾਂ ਟਿਊਬ ਬਦਲੋ। ਹੈ ਤੇ ਹਵਾ, ਪਰ ਹਵਾ ਉਸ ਟਿਊਬ ਵਿੱਚੋਂ ਬਾਹਰ ਨਿਕਲ ਆਈ, ਮਰਿਆਦਾ ਚ ਨਹੀਂ ਰਹਿ ਗਈ। ਹੁਣ ਹਵਾ ਤੇ ਸਾਰੇ ਸੰਸਾਰ ਚ ਹੀ ਆ, ਜਗਤ ਵਿੱਚ ਹੀ ਆ, ਪਰ ਜਦੋਂ ਉਸ ਹਵਾ ਨੂੰ ਮਰਿਆਦਾ ਦੇ ਵਿੱਚ ਰੱਖ ਕੇ ਤੇ ਸਾਧ ਸੰਗਤ ਉਹਨੂੰ ਟਿਊਬ ਦੇ ਵਿੱਚ ਭਰ ਦਿੱਤਾ, ਉਹ ਟਿਊਬ ਟਾਇਰ ਦੇ ਵਿੱਚ ਚਲੇ ਗਈ, ਤੇ ਕੀ ਹੋ ਗਿਆ? ਟੰਨਾਂ ਦੇ ਟਨ, ਕਿੱਡੀਆਂ ਕਿੱਡੀਆਂ ਵੱਡੀਆਂ ਗੱਡੀਆਂ ਆ, ਸਾਰਿਆਂ ਨੂੰ ਟਾਇਰ ਲੱਗੇ ਆ, ਟਿਊਬਾਂ ਪਈਆਂ, ਉਹਦੇ ਚ ਹਵਾ ਭਰੀ ਆ, ਟੰਨਾਂ ਦੇ ਹਿਸਾਬ ਨਾਲ ਭਾਰ ਚੁੱਕੀ ਫਿਰਦੇ। ਪਰ ਚੁੱਕਿਆ ਕਾਹਦੇ ਆਸਰੇ? ਹੈ ਤੇ ਸਾਰਾ ਕੁਝ ਮਸ਼ੀਨਰੀ ਆ ਉਹ, ਪਰ ਹਵਾ ਦਾ ਵੀ ਉਹਦੇ ਵਿੱਚ ਬੜਾ ਤਕੜਾ ਹਿੱਸਾ, ਬੜਾ ਤਕੜਾ ਰੋਲ ਆ ਹਵਾ ਦਾ। ਪਰ ਹਵਾ ਇੰਨਾ ਕੰਮ ਕਦੋਂ ਹਵਾ ਨੇ ਦਿੱਤਾ? ਹਵਾ ਨੇ ਇੰਨਾ ਕੰਮ ਕਦੋਂ ਦਿੱਤਾ? ਹਵਾ ਹੈ ਤੇ ਸਾਰੇ ਸੰਸਾਰ ਚ, ਜਿੱਥੇ ਮਰਜ਼ੀ ਜਾਓ ਹਵਾ ਹੀ ਹਵਾ ਆ। ਪਰ ਇਹ ਕਦੋਂ ਇੰਨਾ ਕੰਮ ਦਿੱਤਾ ਉਹਨੇ? ਜਦੋਂ ਉਹ ਹਵਾ ਮਰਿਆਦਾ ਦੇ ਵਿੱਚ ਬੰਨ ਲਈ, ਇੱਕ ਜਗ੍ਹਾ ਦੇ ਉੱਤੇ ਉਹਨੂੰ ਕਹਿ ਦਿੱਤਾ ਵੀ ਤੂੰ ਇੱਥੇ ਰਹਿਣਾ ਬਈ, ਉਹਨੂੰ ਮਰਿਆਦਾ ਬਣ ਗਈ ਉਹਦੀ ਵੀ ਤੂੰ ਇੱਥੇ ਰਹਿਣਾ, ਢੰਗ ਨਾਲ ਆਪਾਂ ਜੁਗਤ ਬਣਾ ਲਈ, ਉਹਦੇ ਤੋਂ ਕੰਮ ਲੈ ਲਿਆ। ਜਦੋਂ ਜੀਵਨ ਮਰਿਆਦਾ ਤੋਂ ਬਾਹਰ ਆਇਆ ਉਸ ਵੇਲੇ ਦੁੱਖ ਆ, ਜਦੋਂ ਜੀਵਨ ਮਰਿਆਦਾ ਵਿੱਚ ਆ ਜਾਏਗਾ ਉਸ ਵੇਲੇ ਇਹ ਜੀਵਨ ਰੱਬ ਵਰਗਾ ਜੀਵਨ, ਪ੍ਰਭੂ ਦੇ ਦਰ ਤੇ ਪ੍ਰਵਾਨ ਹੋਣ ਵਾਲਾ ਜੀਵਨ ਬਣ ਜਾਏਗਾ। ਪਰ ਜਦੋਂ ਇਹ ਜੀਵਨ ਮਰਿਆਦਾ ਵਿੱਚ ਆ ਗਿਆ, ਮਰਿਆਦਾ ਵਿੱਚ ਆਣ ਕੇ ਜਦੋਂ ਤੂੰ ਇਹਦੇ ਕੋਲੋਂ ਕੰਮ ਲਿਆ, ਉਸ ਵੇਲੇ ਤੈਨੂੰ ਰੱਬ ਦਾ ਦੀਦਾਰ ਵੀ ਹੋਏਗਾ, ਗੁਰੂ ਦੀਆਂ ਖੁਸ਼ੀਆਂ ਵੀ ਤੇਰੀ ਝੋਲੀ ਚ ਪੈਣਗੀਆਂ। ਪਰ ਜੇ ਸੰਸਾਰ ਜਗਤ ਵਿੱਚ ਉਂਜ ਅਜਾਈ ਵਿਚਰਦਾ ਫਿਰਦਾ, ਜਗ੍ਹਾ ਜਗ੍ਹਾ ਤੇ ਤੁਰਿਆ ਫਿਰਦਾ, ਕਿਸ ਕੰਮ ਹੈ ਜ਼ਿੰਦਗੀ? ਜ਼ਿੰਦਗੀ ਉਹ ਹੀ ਕੰਮ ਦੀ ਆ ਜਿਹੜੀ ਮਰਿਆਦਾ ਦੇ ਵਿੱਚ ਆ। ਜ਼ਿੰਦਗੀ ਉਹ ਹੀ ਕੰਮ ਦੀ ਆ ਜਿਹੜੀ ਮਰਿਆਦਾ ਦੇ ਵਿੱਚ ਆ। ਜਦੋਂ ਤੂੰ ਮਰਿਆਦਾ ਤੇ ਗੁਰੂ ਦੀ ਦੱਸੀ ਰਹਿਤ ਤੇ ਮਰਿਆਦਾ ਦਾ ਅਰਥ ਗੁਰੂ ਦੀ ਦੱਸੀ ਰਹਿਤ, ਗੁਰੂ ਦੀ ਦੱਸੀ ਰਹਿਣੀ। ਜਦੋਂ ਤੂੰ ਗੁਰੂ ਦੀ ਰਹਿਣੀ, ਗੁਰੂ ਦੀ ਰਹਿਤ ਵਿੱਚ ਆ, ਤਾਂ ਜੀਵਨ ਸੋਹਣਾ ਆ, ਤੇਰਾ ਜੀਵਨ ਵੀ ਪੂਜਣ ਯੋਗ ਆ, ਤੂੰ ਸਤਿਕਾਰ ਯੋਗ ਆ, ਤੈਨੂੰ ਲੋਕ ਵਿੱਚ ਵੀ ਆਦਰ, ਤੈਨੂੰ ਪ੍ਰਲੋਕ ਵਿੱਚ ਵੀ ਆਦਰ ਮਿਲੇਗਾ ਜੇ ਗੁਰੂ ਦੀ ਦੱਸੀ ਮਰਿਆਦਾ ਤੇ ਗੁਰੂ ਦੀ ਦੱਸੀ ਰਹਿਤ ਵਿੱਚ ਆ ਜਾਏ। ਜੇ ਤੂੰ ਰਹਿਤ ਵਿੱਚ ਨਹੀਂ ਆਇਆ, ਠੋਕਰਾਂ ਖਾਣੀਆਂ ਪੈਣਗੀਆਂ। ਮਰਿਆਦਾ ਤੋਂ ਬਾਹਰ ਜੀਵਨ ਕੁਛ ਵੀ ਜੀਵਨ ਨਹੀਂ ਹੈ। ਇਸ ਲਈ ਸਿੱਖ ਜਦੋਂ ਮੰਗਦਾ ਹੈ ਮਾਲਕ ਦੇ ਦਰ ਤੋਂ, ਉਹ ਕੀ ਕਹਿੰਦਾ ਹੈ? ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ। ਰਹਿਤ ਦਾ ਵੀ ਦਾਨ ਮੰਗਦਾ ਕਿ ਸਾਨੂੰ ਆਪਣੀ ਰਹਿਣੀ ਵਿੱਚ ਰਹਿਣ ਦੀ ਜਾਂਚ ਸਿਖਾ, ਕਿਉਂਕਿ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਤੋਂ ਸਾਡਾ ਛੁਟਕਾਰਾ ਹੋ ਜਾਏ। ਬਿਵੇਕ ਦਾਨ, ਬਿਵੇਕ, ਚੰਗੀ ਬੁੱਧੀ। ਚੰਗੀ ਬੁੱਧੀ, ਚੰਗੇ ਤੇ ਮੰਦੇ ਦੀ ਪਰਖ ਕਰਨ ਵਾਲੀ ਬੁੱਧੀ, ਅਕਲ, ਕਿਹੜਾ ਕੰਮ ਮੈਂ ਕਰਨਾ ਆ ਤੇ ਕਿਹੜਾ ਨਹੀਂ ਕਰਨਾ, ਕਿਹੜੇ ਰਾਹ ਤੇ ਮੈਂ ਤੁਰਨਾ ਆ, ਕਿਹੜੇ ਤੇ ਨਹੀਂ ਤੁਰਨਾ, ਕਿਹੜੇ ਰਸਤੇ ਤੇ ਤੁਰ ਕੇ ਸੁੱਖ ਮਿਲੇਗਾ, ਕਿਹੜੇ ਰਾਹ ਤੇ ਤੁਰ ਕੇ ਦੁੱਖ ਮਿਲੇਗਾ, ਮੈਨੂੰ ਇਹ ਪਛਾਣ ਆ ਜੇ, ਇਹ ਬੁੱਧ ਮੈਨੂੰ ਬਖਸ਼ਿਸ਼ ਕਰ। ਪਾਠ ਪੜ੍ਹਿਓ, ਆਯੁਰਵੇਦ ਵਿਚਾਰਿਓ, ਨਿਮਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਬਿਵੇਕਾ। ਬਾਹਰੋਂ ਕਰਮ ਕਾਂਡ ਕਰਕੇ ਮੈਂ ਬਹੁਤ ਵੇਖ ਲਏ ਆ, ਪਰ ਮੇਰਾ ਪਾਰ ਉਤਾਰਾ ਨਹੀਂ ਹੋ ਸਕਿਆ, ਪ੍ਰਭੂ ਨੂੰ ਨਹੀਂ ਮਿਲ ਸਕਿਆ। ਇਸ ਕਰਕੇ ਇੱਕ ਜੁਗਤ ਹੁਣ ਸੋਚੀ ਆ ਕਿ ਪ੍ਰਭੂ ਸਾਰਿਆਂ ਪਾਸਿਆਂ ਤੋਂ ਹਾਰ ਕੇ ਤੇਰੇ ਦੁਆਰੇ ਦੇ ਉੱਤੇ ਆ ਗਿਆ, ਇੱਕ ਬਖਸ਼ਿਸ਼ ਕਰ, ਦੀਜੈ ਬੁੱਧ ਬਿਵੇਕਾ, ਮੈਨੂੰ ਬਿਵੇਕ ਬੁੱਧ ਦੇ, ਚੰਗੇ ਮੰਦੇ ਦੀ ਪਰਖ ਕਰਨ ਵਾਲੀ ਬੁੱਧੀ ਦੇ, ਮੈਨੂੰ ਪਤਾ ਲੱਗ ਜੇ ਕਿਹੜਾ ਰਾਹ ਤੇਰੇ ਘਰ ਨੂੰ ਜਾਂਦਾ ਆ, ਕਿਹੜੇ ਰਾਹ ਤੇ ਚੱਲ ਕੇ ਨਰਕਾਂ ਵਿੱਚ ਪੈ ਜਾਵਾਂਗਾ। ਕਿਵੇਂ ਕਰਿਓ? ਬਹੁਤੀ ਵਾਰੀ ਅਸੀਂ ਕੁਰਾਏ ਪਏ ਰਹਿੰਦੇ, ਪਤਾ ਹੀ ਕੋਈ ਨੀ ਵੀ ਇਹ ਰਾਹ ਰੱਬ ਦੇ ਘਰ ਨੂੰ ਨਹੀਂ ਜਾਂਦਾ। ਕਰਮ ਕਾਂਡਾਂ ਚ ਮਸਤ ਆ, ਕਿਸੇ ਦੇ ਕਹਿਣ ਦੇ ਉੱਤੇ ਕਰਮ ਕਰ ਲਿਆ, ਆ ਫਲਾਣੇ ਸੰਤ ਕੋਲ, ਫਲਾਣੇ ਸਾਧੂ ਕੋਲ, ਫਲਾਣੇ ਮਹਾਤਮਾ ਕੋਲ, ਆ ਮੈਂ ਤੈਨੂੰ ਲੈ ਜਾਵਾਂ, ਉਹ ਬੜੀਆਂ ਦਿਲ ਦੀਆਂ ਗੱਲਾਂ ਦੱਸ ਦਿੰਦਾ, ਤੇ ਆਪਾਂ ਉਸ ਵੇਲੇ ਤੁਰ ਪੈਂਦੇ ਕੁਰਾਏ। ਕਹਿਣ ਲੱਗੇ ਢੰਗ ਰੱਬ ਦੇ ਨੇੜੇ ਹੋਣ ਦੇ ਨਹੀਂ, ਰੱਬ ਦੇ ਨੇੜੇ ਹੋਣ, ਤੇਰੇ ਕੋਲ ਬਿਵੇਕ ਬੁੱਧ ਹੋਵੇ, ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਤੇਰੇ ਕੋਲ ਹੋਵੇ, ਤੇ ਮਾਲਕ ਦੇ ਦਰ ਤੋਂ ਸਿੱਖ ਇਹ ਵੀ ਮੰਗਦਾ ਵਾ ਕਿ ਦੀਜੈ ਬੁੱਧ ਬਿਵੇਕਾ, ਮੈਨੂੰ ਬਿਵੇਕ ਦਾਨ ਦੇ, ਮੈਨੂੰ ਚੰਗੀ ਮਤ ਦਾ ਦਾਨ ਦੇ, ਮੈਨੂੰ ਪਰਖ ਕਰਨ ਵਾਲੀ ਅਕਲ ਦੇ, ਉਹ ਸੁਮਤ ਦੇ ਮੈਨੂੰ, ਜਿਹੜੀ ਸੁਮਤ ਨਾਲ ਮੈਂ ਤੇਰੇ ਰਸਤੇ ਤੇ ਚੱਲਾਂ ਤੇ ਦੁਨਿਆਵੀ ਮੋਹ ਮਾਇਆ ਤੇ ਵਿਕਾਰਾਂ ਤੇ ਵਿਸ਼ਿਆਂ ਦੇ ਰਸਤਿਆਂ ਤੋਂ ਬਚ ਜਾਵਾਂ, ਇਹ ਮਤ ਮੈਨੂੰ ਤੂੰ ਦੇ। ਤਾਂ ਹੀ ਕਲਗੀਧਰ ਪਾਤਸ਼ਾਹ ਨੇ ਆਖਿਆ ਨਾ, ਜਿਨ੍ਹਾਂ ਕੋਲ ਇਹ ਮਤ ਆ ਉਹ ਹੀ ਦੁਨੀਆਂ ਦੀ ਮੋਹ ਮਾਇਆ ਵਾਲੇ ਪਾਸਿਓਂ ਤੇ ਵਿਸ਼ਿਆਂ ਵਿਕਾਰਾਂ ਤੇ ਕਰਹਿਤਾਂ ਵਾਲੇ ਪਾਸਿਓਂ ਨਿਕਲ ਕੇ ਨਿਆਰਾਪਨ ਕਾਇਮ ਰੱਖ ਸਕਦੇ ਆ। ਪਾਤਸ਼ਾਹ ਨੇ ਆਖਿਆ ਨਾ, ਕਹਿੰਦੇ ਮੇਰੀ ਖੁਸ਼ੀ ਵੀ ਤੈਨੂੰ ਓਨੀ ਦੇਰੀ ਮਿਲੇਗੀ ਜਦੋਂ ਤੱਕ ਤੂੰ ਨਿਆਰਾ ਰਵੇਂਗਾ, ਜਦੋਂ ਤੂੰ ਵਿਪਰਨਕੀਆਂ ਰੀਤਾਂ ਵਾਲੇ ਪਾਸੇ ਚਲਾ ਗਿਆ, ਬਿਵੇਕ ਬੁੱਧ ਨਾ ਰਹੀ ਤੇਰੇ ਅੰਦਰ, ਤੇਰੇ ਅੰਦਰ ਇਸ ਗੱਲ ਦੀ ਪਰਖ ਕਰਨ ਵਾਲੀ ਸੋਚ ਹੀ ਨਾ ਰਹੀ ਕਿ ਇਸ ਪਾਸੇ ਮੈਂ ਨਹੀਂ ਜਾਣਾ, ਕਹਿੰਦੇ ਉਸ ਵੇਲੇ ਮੇਰਾ ਹੱਥ ਵੀ ਤੇਰੇ ਸਿਰ ਤੋਂ ਉੱਠ ਜਾਏਗਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, जब ए गहे विपरन की रीत तो मैं न करूं इन की प्रतीत। ते फिर सही अर्थां च सिख कौन आ, सही अर्थां च उहदा प्यारा कौन आ, जिस कोल सिखी आ, जिस कोल केस आ, जिस कोल रहत आ, जिस कोल विवेक आ। इहदे तों अगे होर की आ, इह कल दी विचार विच करांगे और आउण वाले दिनां दी विचार विच करांगे। ते नाल ही आपां वी साहिब सच्चे पातशाह दे रहतनामियां च पढ़ लईए बचन, रहणी रहे सोई सिख मेरा, रहणी रहे सोई सिख मेरा, रहणी
सिख मेरा, रहनी रहे सोई सिख मेरा।
ओ साहिब मैं उसका चेहरा, ओ साहिब मैं उसका चेहरा,
मैं उसका चेहरा, ओ साहिब मैं उसका चेहरा।
रहत बिना ने सिख कहावे, रहत बिना ने सिख कहावे, रहत बिना दर चोटां खावे, रहत बिना दर चोटां खावे,
दर चोटां खावे, रहत बिना दर चोटां खावे।
रहणी रहे सोई सिख मेरा, रहणी रहे सोई सिख मेरा, रहणी
सोई सिख मेरा,
रहे सोई सिख मेरा। सानू सही अर्थां च सिखी कमाउणी आ जे, असी सिखी मंग के, रहत मंग के, केसां दा दान मंग के, बबेक बुद्ध मंग के, उहदी रहत मर्यादा विच रह के, बाणी ते बाणे दे धारनी हो के आवी लोक सफला, परलोक भी सुहेला बना लईए। इन्नियां बेनतियां प्रवान करियो, होईआं भुल्लां चुक्कां दी खिमा बख्शो। सारियां संगतां अदब सहित मिलके गुरु फतेह दी सांझ करो। वाहिगुरु जी का खालसा, वाहिगुरु जी की फतेह।